ਡਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ ਕੱਲ ਆਪੇ ਹੀ ਤੈ ਤਾਰੀ ਐ ਦੇਖੈ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਕਿਰਪਾ ਨਿਧਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਖੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਜੋ ਪਾਵਨ ਪਵਿੱਤਰ ਹੁਕਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾਂ ਕੀ ਵਾਰ ਦੀ 20ਵੀਂ ਪੌੜੀ ਦੇ ਰੂਪ ਵਿੱਚ ਇਸ ਪੌੜੀ ਦੇ ਨਾਲ ਦੋ ਸਲੋਕ ਨੇ। ਇਹ ਦੋਨੋਂ ਸਲੋਕ ਔਰ ਤੀਸਰੀ ਪੌੜੀ ਜੋ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰਨਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਟੇਕ ਲਈਏ, ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤਨ ਔਰ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪੌੜੀ ਨਾਲ ਆਏ ਜੋ ਦੋ ਸਲੋਕ ਨੇ, ਪਹਿਲੇ ਸਲੋਕ ਅੰਦਰ ਤਾਂ ਜਿਹੜੇ ਮਨੁੱਖ ਆਪਣੀ ਜ਼ਬਾਨ ਤੋਂ ਕੌੜਾ ਬੋਲਦੇ ਨੇ, ਰੁੱਖਾ ਬੋਲਦੇ ਨੇ, ਉਹਨਾਂ ਦੇ ਸੰਬੰਧ ਵਿੱਚ ਉਪਦੇਸ਼ ਦ੍ਰਿੜ ਕਰਾਇਆ ਹੈ। दूसरे श्लोक विच एक ओ ने कि जेड़े बाहरों बखावा अडंबर बना के बैठे ने कि असी बहुत भगत हाँ बहुत सियाने हैं पर अंदर उन्हां दे कूड़ भरिया पे अंदर कपट ते छल भरिया है। दातार ने एक उन्हां संबंधी किया ते तीसरा वचन दूजे श्लोक विच कीता एक ओ ने जेड़े बाहरों तन दे बत्तर इंज लगदा मैले भाई बैठे ने पर अंदर उन्हां दा रेशम दी तरह बिलकुल कोमल है। पौड़ी विच हजूर ने उस परम पिता परमेश्वर की सिफत तो सलाह की जिन्हें ये सारी सृष्टि सिरजिया बनाया है। आओ पहला श्लोक है नानक फिका बोलिया तन मन फिका होए। फिके का आखरी अर्थ होंगे रुखा बोलना कौड़ा बोलना। धन गुरु नानक साहब जी कृपा करते ने जेड़ा मनुख अपनी जबान तो रुखा बोलता है फिका बोलता है उस बंदे का अपना तन भी प्रसिया जाता रुखा हो जाता ते उस बंदे का अंदर मन जेड़ा वो भी फिका पै जाता है। हजूर ने कुछ कृपा भरे अमृत बाणी विच वचन सानू समझाए ने। देखो गुरु ग्रंथ साहब ने ते सानू बोलन का भी तरीका दसे कि दुनिया विच रहिंदिया बोलना किवें है क्योंकि बोलन दे नाल साडे संबंध बनते भी ने ते बोलन दे नाल साडे संबंध टुट भी जाते। असल विच सच जाणो कुछ शब्द ऐसे ने जेडे बोलन दे नाल समाज के लोग तुहाडे वल आकर्षित हुंदे ने ते कुछ जबान के ऐसे बोल ने जेड़े बोलन दे नाल अपने भी बंदे तो दूर चले जाते। एक सियाने विद्वान ने बहुत सोहनी उदाहरण दिती इस संबंधी कहिंदे ने सुगंधी ते दुर्गंधी ये दोनों आपो अपनी तस्वीर रखदियां ने। जदों सुगंधी होवेगी महक होवेगी ते कुदरती तौर ते महक वाले पासे लोग सुगंधी वाले पासे आप खिचे जाणगे आकर्षित होणगे ते जिथे दुर्गंधी होवेगी फैलदी सुगंधी भी है फैलदी दुर्गंधी भी है। जदों सुगंधी फैलदी है ते लोकां नूं अपने वल खिचदी है ते जदों किते दुर्गंध होवे ते वो लोकां नूं अपने तो दूर कर देंदी। सच जाणो मिठे बोल जेड़े ने वो लोकां नूं मनुख दी शख्सियत वल आकर्षित करदे ने जेड़ा वो बोल बोल रहा है ते फिक्के बोल ऐसे ने कि जेड़े बोलण दे नाल अपने भी बंदे तो दूर चले जांदे। हजूर ने अमृत बाणी च प्रमाण दिते ने गुरु नानक साहब किन्ने अपनी जबान तो वह बोल बोली जिदे बोलन नाल समाज विच भी तेनू इज्जत मिले जेड़े बोल बोलन दे नाल परमात्मा दे घर विच भी तेनू इज्जत मिल जाए वह बोल बोली कि जिन्ना बोलां नू लोक तेरे जान तो बाद भी याद करन ते थां थां इक्को गल कहन कि ओदे शब्दां ने दुनिया नू की लिया। हजूर ने शब्द वरते ने साहब जी के बचन ने जित बोले पत पाई है कि जिदे बोलन नाल जिदे शब्द कहन दे नाल मनुख की इज्जत बने पत बने जित बोले पत पाई है सो बोलिया परवान। असल विच वो बोले हुए शब्द परवान ने जिदे बोलन नाल इज्जत मिले जित बोले पत पाई है सो बोलिया परवान। फिका बोल दबुचना सुन मूर्ख मन आ जा किन्ने खे मूर्ख मन खे अजान मन जदो फिका बोलेगा फिका बोलन दे नाल तू आप भी खुआर होगा। भाई से भाई गुरदास जी होना ने दो उदाहरण दिखाया ने किन्ने देखो बगले का रंग भी चिट्टा है ते हंस का रंग भी सफेद चिट्टा है कोयल का रंग भी काला है ते कां का रंग भी काला है ते जेकर इन्हां नूं आपां रंग करके देखिए ते कोई भी मनुख इन्हां विच अंतर नहीं जान सकेगा। वो कहेगा कोयल का रंग भी काला ते कां का रंग भी काला दोनों विच फर्क ही। बगले का रंग भी काला ते खंस का रंग भी काला, वाहिगुरु बगले का रंग भी सफेद ते खंस का रंग भी सफेद, दोनों विच अंतर की। ते फिर अगो पता लगता नहीं रंग नहीं है, दोनों के वर्तन विच ते दोनों के बोलन की तस्वीर विच बड़ा फर्क है। भाई साहब ने एक शब्द वरते है, किन्ने खंस ना छड़े मान सर बगला बहुत छप्पड़ फिर आवे, कि खंस विच इन्ने गुण ने वो कभी भी मान सरोवर नू किसी भी कीमत से तागन नू तैयार नहीं। ते भावे बगले का रंग भी चिट्टा है पर कभी भी भुलिए ना कि बगले का कोई सिद्धांत नहीं। हंस मान सरोवर नू कभी छड़दा नहीं ते सच जानो बगला कभी किसे टेक के बैंदा नहीं, उन्हें सारे छप्पड़ जड़े ने उन्हां दे ठिकाने अपने बनाए। भाई साहब कहिंदे ने कोयल बोले अंब बण वन वन कौ कथाओ सिखावै, कि कोयल जदों भी बोलदी है वो बागां विच बोलेगी। ते साहब ने तो बाणी विच भी वचन वरते थे, कह लगे कोयल जदों बोलदी है अंबां दे रुखां ते बोलदी, वो जदों बोले देखो कोयल भी बोलदी है कां भी बोलदा है, पर दोनों की बोली विच बड़ा फर्क है। की होया जे दोनों का रंग इको जिहा है, जद कोयल बोलती है ते लोग रुक के देखते ने रुक के सुनते ने कि कोयल किते साडे आवाज नाल कोयल किते साडे वजूद नू देख के तन नू देख के किते मिठे नगमे मिठे गीत मिठी बोली बंद ना कर देवे। कोयल नू लोग बागां विच लुक के सुनते ने पर बदकिस्मती है कां घर आके बनेरे से भी बोले ते लोकी सोटी मार के उड़ा देंगे। और फर्क है ना बोली का, कां घर आके बनेरे से बोले ते लोग कहने सोटी मारो इनू वटा मारो इनू उड़ाओ, ये कां जिहड़ा है ये सिर खाई जांदा है। पर मैं कहना कोयल नू सुन ली लोग बागां भी जांदे ने ते कां घर आके भी बोले उन्हूं कोई नहीं जी सुनदा। बस इना फर्क है, जिस नू रब ने जबान की मिठास दिती है जिस दे बोलां नू रब ने अंदर की मिठास दे दिती है, गुरमुखो सच जाणियो वो किते उजाड़ विच भी बैठ जाए ते लोग उहदी बोली नू सुन जाणगे ते फिक्का बंदा तुहानू मिल के दूरों कई मैल तो चल के आए ते तुहाडे कोल बैठ के अपनी गल करनी चाहे, सच जाणो एडी दूर आए रुखे नू कोई सुननू तैयार नहीं ते मिठ बोलड़ा किते उजाड़ विच वी बैठा होवे लोकी मीलां दा सफर तय करके उन्हें सुन जांदे। इहदी जबान विच मिठास है। हजूर ने कृपा कीती, मैं जिहड़ी बेनती कर लगा जे फिक्का बोलांगे ते कां दी तरह दुरकारे जांगे, जे मिठा बोलांगे ते सच जाणो कोयल दी तरह अदब मिलेगा। एक दो मैं प्रमाण बाणी विचों अर्ज करने चाहना। देखो मेरा रब वो कभी भी कौड़ा नहीं बोलता। गुरु ग्रंथ साहिब विच गुरु अर्जुन देव कहिंदे ने कि मेरा साजनड़ा मेरा प्यारा वाहिगुरु कहिंदे मैं कई बार सोचना वा, कि गुरु अर्जुन साहिब कहिंदे ने फरमाउंदे ने कई बार सोचना वा कि मेरा प्यारा प्रीतम कभी मैनू कौड़ा बोलिया होवे। ते कहिंदे ने जदों मैं एक एक दिन एक एक लब एक एक स्वाद याद करना वा ते कहिंदे कोई दिन कोई घड़ी कोई पल कोई साल कोई महीना कोई पल कोई मुहूर्त ऐसा नहीं होंदा कि जिदन मैनू ए समझ पै जाए इस दिन मेरा प्यारा वाहिगुरु मैनू मिठा बोलिया सी। कहिंदे हकीकत वे कि जे कौड़ा बोलना वाहिगुरु मैं बेनती कर रहा कभी कौड़ा मैनू बोलिया नहीं हमेशा मिठा बोलदा। कहिंदे सलीहत वे ओनू असल विच कौड़ी शब्दावली आउंदी है। हजूर ने शब्द वरते ने मिठ बोलड़ा जी हर सज्जन स्वामी मोरा, मेरा सज्जन आप का मिठा है मेरे सज्जन अंदर मिठास है। मिठ बोलड़ा जी हर सज्जन स्वामी मोरा हो संभल सकी जी ਸੰਭਲ ਦਾ ਹੁੰਦਾ ਯਾਦ ਕਰਨਾ। ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ। ਪੂਰਨ ਭਗਵਾਨ ਹੈ, ਔਗਣ ਕੋ ਨਾ ਕਿਤਾਰੇ। ਮੇਰੇ ਪਿਆਰੇ ਵਾਹਿਗੁਰੂ ਨੇ ਤੇ ਕੌੜਾ ਕੌੜਾ ਬੋਲਣਾ ਹੀ ਨਹੀਂ ਆਉਂਦਾ, ਤਾਂ ਸਾਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ। ਅਸੀਂ ਸ਼ਬਦ ਪੜ੍ਹਨੇ ਆ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਹੇ ਮੇਰੇ ਪਿਆਰੇ ਪ੍ਰੀਤਮ ਜੀ, ਤੇਰੀ ਚਾਲ ਬੜੀ ਸੁੰਦਰ ਹੈ, ਤੇਰੀ ਬਾਣੀ ਬੜੀ ਮਿੱਠੀ ਹੈ, ਤੇਰੀ ਬਾਣੀ ਸਾਰਿਆਂ ਦੇ ਅੰਦਰ ਨੂੰ ਸੰਤੋਖ ਦਿੰਦੀ ਏ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਪਾਣੀ, ਇਸ ਮਨ ਕੀ ਪੂਰੀ ਹੈ, ਸਾਰ ਵਿੱਚੋਂ ਪੱਗ ਧਰੈ ਥਿਮ ਥਿਮ ਆਪ ਆਪ ਸੰਧੂਰੇ। ਹੁਣ ਦੇਖੋ ਦੋ ਪ੍ਰਮਾਣ ਦਾਤਾਰਨੇ ਦੇ ਵਿੱਚ ਦਿੱਤੇ। ਪਹਿਲਾ ਵਚਨ ਕਿਹਾ ਕਿ ਤੇਰੀ ਚਾਲ ਬੜੀ ਚੰਗੀ, ਤੇ ਜੁਦਾ ਸ਼ਬਦ ਵੇਚਿਆ ਤੇਰੀ ਬੋਲੀ ਵੀ ਬੜੀ ਚੰਗੀ। ਹੁਣ ਬੰਦਾ ਪੁੱਛਦਾ ਵੀ ਚਾਲ ਕਿਹੋ ਜਿਹੀ ਚੰਗੀ ਹੈ ਤੇ ਬੋਲੀ ਕਿਹੋ ਜਿਹੀ ਚੰਗੀ ਹੈ, ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਉਹਦੇ ਸ਼ਬਦ ਵਰਤੇ ਨੇ ਕਿ ਤੇਰੀ ਚਾਲ ਸੁਹਾਵੀ ਮਧੁਰਾਰੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤੇ ਅਗਲਾ ਬਚਨ ਤਰਲਾ ਜਵਾਨੀ ਆਪ ਭਾਨੀ, ਇਸ ਮਨ ਕੀ ਪੂਰੀ, ਬੋਲੀ ਤੇਰੀ ਕੋਇਲ ਵਰਗੀ ਮਿੱਠੀ ਏ, ਤੇ ਚਾਲ ਤੇਰੀ ਸਾਰੰਗ ਜਿਉਂ ਪੱਗ ਧਰੈ ਥਿਮ ਥਿਮ। ਇੱਥੇ ਸਾਰੰਗ ਦਾ ਅਰਥ ਹੈ ਹਾਸੀ, ਜਿਵੇਂ ਹਾਸੀ ਬੜੀ ਮਸਤ ਚਾਲ ਚੱਲਦਾ ਹੈ, ਚਾਲ ਤੇਰੀ ਹਾਸੀ ਵਰਗੀ ਮਸਤ ਹੈ, ਤੇ ਬੋਲੀ ਤੇਰੀ ਕੋਇਲ ਵਰਗੀ ਮਿੱਠੀ ਹੈ। ਭਗਤ ਨਾਮਦੇਵ ਜੀ ਨੂੰ ਪੁੱਛੋ, ਮੈਂ ਸਿਰਫ ਆਉਣਾ ਇਸ ਵਿਸ਼ੇ ਤੇ ਕਿ ਮੇਰਾ ਸੱਜਣ ਕਦੀ ਫਿੱਕਾ ਬੋਲਦਾ ਹੀ, ਉਹ ਮਿੱਠ ਬੋਲਣਾ ਹੈ। ਭਗਤ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਮਾਲਕ ਜੀ, ਖੱਲੇ ਯਾਰਾਂ ਖੱਲੇ ਯਾਰਾਂ ਖੁਸ਼ ਖਬਰੀ, ਦਵਾਰਕਾ ਨਗਰੀ ਰਾਸ ਡਗੋਈ। ਉੱਥੇ ਇੱਕ ਸ਼ਬਦ ਵਰਤੇ ਹੈ ਕਿ ਮੇਰੇ ਮਾਲਕ ਜੀ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਹ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਕੋਕਨ ਕੋਕਲਾ ਤਰਲ ਜਵਾਨੀ, ਉਹਦੀ ਚਾਲ ਸੁਹਾਵੀ ਵੀ ਤੇ ਬਾਣੀ ਵੀ ਮਧੁਰਾਰੀ ਹੈ। ਸ਼ਬਦ ਵਰਤੇ ਪਏ ਨੇ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਤਾਏ ਕੇ ਮਗੋਲ, ਤੇਰੀ ਜ਼ਬਾਨ ਵਿੱਚ ਮਿਠਾਸ। ਦੇਖੋ ਬਾਬਾ ਫਰੀਦ ਸਾਹਿਬ ਨੇ ਬਹੁਤ ਪਿਆਰਾ ਇੱਕ ਬਚਨ ਕਿਹਾ, ਉਹਨਾਂ ਦੇ ਪਵਿੱਤਰ ਸ਼ਲੋਕ ਨੇ, ਤੇ ਜਦੋਂ ਸ਼ਲੋਕਾਂ ਨੂੰ ਪੜ੍ਹਨੇ ਆ ਉਹਨਾਂ ਨੇ ਸ਼ਬਦ ਵਰਤੇ ਆ, ਕਹਿੰਦੇ ਨੇ ਸੱਜਣਾ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਤੇਰੇ ਅੰਦਰ ਨੂੰ ਮਿਠਾਸ ਦੇ। ਦੇਖੋ ਜੇ ਅੰਦਰ ਦੀ ਮਿਠਾਸ ਨੇ ਨਾ, ਬਾਹਰੋਂ ਕੁਝ ਸਮੇਂ ਲਈ ਮਿੱਠਾ ਬੋਲਾਂਗੇ, ਪਰ ਉਹ ਮਿਠਾਸ ਕਦੀ ਵੀ ਕਿਸੇ ਨੂੰ ਪਾਏਗੀ ਨਹੀਂ ਜੇ ਬੰਦਾ ਅੰਦਰੋਂ ਮਿੱਠਾ ਕਰੇ। ਬਾਬਾ ਜੀ ਨੇ ਇੱਕ ਸ਼ਬਦ ਦਾ ਕਿਹਾ ਹੈ ਕਿ ਕੰਨ ਮੁਸੱਲਾ ਸੂਫ ਗਲ, ਕੰਨ ਦਾ ਅਰਥ ਹੈ ਕੰਧਾ, ਮੋਢੇ ਦੇ ਉੱਤੇ ਰੱਖਿਆ ਉਹ ਬਸਤਰ ਕੱਪੜਾ ਜਿਹਦੇ ਤੇ ਬੈਠ ਕੇ ਤੂੰ ਨਮਾਜ਼ ਪੜ੍ਹਨਾ, ਮੁਸੱਲਾ ਸੂਫ ਗਲ, ਗਲ ਵਿੱਚ ਸੂਫੀਆਂ ਵਾਲਾ ਲਿਬਾਸ ਵੀ ਪਾਇਆ। ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਟ, ਹੁਣ ਗੁੜਵਾਟ ਦਾ ਅਰਥ ਵੀ ਮਿੱਠਾ ਬੋਲਣਾ, ਜ਼ਬਾਨ ਗੁੜਬਰ ਕੀ ਮਿੱਠੀ। ਇਸ ਕਰਕੇ ਮੈਂ ਥੋੜਾ ਜਿਹਾ ਵੇਰਵਾ ਇਸ ਸੰਬੰਧੀ ਦੇਣਾ ਚਾਹੁੰਦਾ ਕਿ ਅਸਲ ਵਿੱਚ ਉਹ ਹੀ ਮਿੱਠਾ ਬੋਲਿਆ ਪ੍ਰਵਾਨ ਹੈ ਜੇ ਬੰਦੇ ਦਾ ਅੰਦਰ ਵੀ ਮਿੱਠਾ ਹੋਵੇ, ਜੇ ਅੰਦਰ ਕੋੜ ਨਾਲ ਭਰਿਆ ਬਾਹਰੋਂ ਮਿੱਠਾ ਬੋਲੀ ਜਾਏ ਉਹਨੂੰ ਗੁਰੂ ਨੇ ਕਦੀ ਨੀ ਪ੍ਰਵਾਨ ਕੀਤਾ। ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਟ, ਬਾਹਰ ਦਿਸੈ ਚਾਨਣਾ ਦਿਲ ਅਧਿਆਰੀ ਰਾਹ। ਉਹਨਾਂ ਦੋ ਸ਼ਲੋਕ ਹੋਰ ਬੋਲਣ ਸੰਬੰਧੀ ਕਹੇ ਕਿ ਜਦੋਂ ਕੋਈ ਭੈਣਾ ਬੋਲਦਾ, ਅੱਗੇ ਬਾਬਾ ਜੀ ਦੀ ਬਾਣੀ ਵਿੱਚ ਅੱਜ ਅਰਥ ਆਉਣੇ ਨੇ, ਉਹਦੇ ਨਾਲ ਬੀਤ ਦੀ ਕੀ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹੇ ਨੇ ਬਾਬਾ ਫਰੀਦ ਜੀ ਨੇ, ਤੇ ਉਹ ਆਪ ਮਿੱਠੇ ਨੇ। ਦੇਖੋ ਉਹਨਾਂ ਨੂੰ ਅਕਸਰ ਸ਼ਬਦ ਵਰਤਿਆ ਜਾਂਦਾ ਕਿ ਬਾਬਾ ਫਰੀਦ ਸਾਹਿਬ ਸ਼ੱਕਰ ਗੰਜ, ਉਹਨਾਂ ਨੂੰ ਸ਼ੱਕਰ ਗੰਜ ਕਿਉਂ ਕਿਹਾ ਜਾਂਦਾ? ਇਹਨਾਂ ਸੰਬੰਧੀ ਵਿਦਵਾਨਾਂ ਦੇ ਆਪੋ ਆਪਣੇ ਵਿਚਾਰ ਨੇ। ਕੁਝ ਇਸ ਕਰਕੇ ਕਹਿੰਦੇ ਨੇ ਕਿ ਜਿੱਦਣ ਰੱਬ ਦੀ ਯਾਦ ਵੀ ਜੁੜੇ ਤੇ ਮਾਂ ਨੇ ਇੱਕ ਸ਼ੱਕਰ ਦੀ ਪੋਤਲੀ ਤੋਂ ਬਾਬੇ ਫਰੀਦ ਨੂੰ ਬੰਦਗੀ ਵੱਲ ਪ੍ਰੇਰਿਆ, ਉਹਨੂੰ ਤਾਂ ਕਹਿੰਦੇ ਨੇ ਸ਼ੱਕਰ ਗੰਜ। ਵੈਸੇ ਗੰਜ ਦਾ ਹੁੰਦਾ ਖਜ਼ਾਨਾ। ਕੁਝ ਸੱਜਣ ਕਹਿੰਦੇ ਨੇ ਕਿ ਬਾਬਾ ਫਰੀਦ ਸਾਹਿਬ ਇੰਨੇ ਮਿੱਠੇ ਸਨ, ਜਦੋਂ ਕਿ ਉਹਨਾਂ ਨੇੜੇ ਬਹਿੰਦਾ ਸੀ, ਸ਼ਬਦ ਸੁਣਦਾ ਸੀ ਤੇ ਅੰਦਰ ਨੂੰ ਠੰਡ ਪੈਂਦੀ ਸੀ, ਤੇ ਲੋਕ ਕਹਿੰਦੇ ਸਨ ਕਿ ਬਾਬਾ ਫਰੀਦ ਦੇ ਕੋਲ مٹھاس دا خزانہ ہے وہ شکر گنج ہے. توجہ دیا جی کہ انہاں کول مٹھاس دا خزانہ ہے وہ شکر گنج نہیں. تے تیسرا میں بیزتی کراں اصل وچ وہ اینے کو میٹھے نے وہ اپنے مٹھ بولڑے نال جڑے نے تے جدو انہاں مٹھ بولڑے نال جڑ کے وہ دی آواز سنی تے لوکاں نوں ایک گل دسی کہن لگے دنیا دے لوگوں کہ تسی مٹھاس نوں پیار کردے ہو کوئی اپنی زبان تے مٹھاس نوں حاصل کرن لئی گڑ رکھدا ہے کوئی مشری نوں چکھدا ہے کوئی کھنڈ کھا رہا ہے کوئی شہد کھاندا ہے کوئی امرت ورگا میٹھا دودھ پیندا ہے کہ ساری چیزاں میٹھیاں نے بالکل چنگیاں نے یہ دے وچ کوئی دو راواں نہیں پر یہ بھی کدی نہ بھولو کہ جنہاں رب میٹھا ہے اس نوں میٹھا ہور کوئی ہے نہیں. ست گرو جی بانی وچ بابا جی نے شبد ورتے نے کہن لگے شکر کھنڈ نواس گڑ ماکھیوں ماجا دودھ پیارے سبے وسطو مٹیاں رب نا کچھ دودھ ساریاں مٹیاں نے پر رب تو میٹھا کوئی نہیں. گرمخو میرے گرو گرنتھ صاحب کی بانی پڑھو تے داتا جی نے ایک بچن کیتا کہنے سی کہنے ماں شبد بڑا میٹھا تے واقعی میٹھا ماں ورگا شبد اتنا میٹھا ملتا ہے کتوں بڑا میٹھا شبد ہے ماں پہ پر گرو گرنتھ صاحب کہندے نے اینو اے نہ سمجھی میری ماں باپ دی بےادبی ہے کہندے میرا رب اینا میٹھا ہے سچ جانی او دے سامنے ماں دا شبد وی پھیکا پے جانا ہے. شبد ورتیا گسائی مہندا اچھڑا اچھڑا درد ہوندا پیارا ایک تو شبد بنیا اچھڑا گسائی مہندا اچھڑا اگلی تو کے ام ام در تے اما ماں ام ابے ابے در سے باپو گسائی مسندا اچڑا ام ابے تھامو مچڑا تھامو در سے نارو کہ میرا سجن میرا واحگرو اینا میٹھا ہے سچ جانو میری ماں باپ تو بھی میرے میٹھا پیا لگتا ہے تے جے نہ لگتا ہوں تے کدی پرہلاد رب دی گل نہ کرتا وہ ماں دی گل مانتا دھیان دیا ہے. جے رب دا نام میٹھا نہ ہوں ماں باپ تو تے کدی وہ تشدد نہ کہنا چپ کر کے اپنے باپ کی گل مان لیتا. بابا فرید صاحب کہتے ہیں کہ رب میٹھا ہے تے جہدے اندر رب بہ جائے سات جانو کو ہندے ہی مٹ بولنا ہے. سب گرو گرو گرنتھ صاحب کی بانی نال جڑیا ہے. پروفیسر پورن سنگھ انہوں نے ایک شبد کیا سی وہ کہتے ہیں کہ جنہ لوکاں دے اندر دے جنہ لوکاں دے اندر نام دے خزانے نال پڑ جاندے نے کہندے نے وہ لوگ سردیاں وچ اس خزانے دا اس اندر دا سکھ او دا نک ماردے نے گرمیاں وچ اس خزانے دا وہ سکھ ٹھنڈ ماردے نے کہندے اینے کو مٹھ بولڑے ہو جاندے نے انہاں دی زبان تے کدی پھکا پڑ آؤندے. جے آپاں پھکے بولاں گے لوکاں دے اندر ٹٹن گے. تے بابا فرید کہندے نے جیڑا بندہ زبان تو رکھا بول کے لوکاں دے اندر توڑ دے وہ زندگی وچ گل چیتے رکھے جن مرضی سادھنا کری جائے انہوں رب دے دیدار کدی نہیں ہو سکتے. انہاں شبد ورتے نے کہ ایک پھکا نہ گال آئے اج دا شبد ہے نانک پھکا بولے تن من پھکا ہوئے ایک پھکا نہ گال آئے سبنا میں سچا تھی خیاؤ نہ کئی ٹھاہے مانک سب امول ہے. کیوں زبان نہ بول کے کسی دے اندر نو ڈانا پہ دیکھو سجنا لوکاں دے کھرتے بڑے پوتر نے کھردیاں وچ رب بیٹھا ہے ایک پھکا نہ گال آئے سبنا میں سچا تھی خیاؤ نہ کئی ٹھاہے مانک سب امول میں سبنا من مانک تھان مول مچانوا جے تو رب نو ملنا چاہنے جو تو پریا کی شک تحیاؤ نہ کھائے کئی دا کسے دے گردے نو تائی نہ پکا بول کے جسائی نو پانا چاہ. حضور نے اج آرام بچ کے نانک پھکے بولی ہیں اتنے پاس بولیے نہیں بولے للے نو بہاری نے سیاری لگی نانک یہ ارتھ گرو نانک صاحب کرپالو جی فرماؤندے نے پھکا بولے ہیں پھکا بولن دے نال تن من ਫਿੱਕਾ ਹੋਏ, ਫਿੱਕੇਦਾਰ ਤੇ ਰੁੱਖਾ। ਕਹਿੰਦੇ ਨੇ ਉਸ ਬੰਦੇ ਦਾ ਮਨ ਵੀ ਇੱਕ ਦਿਨ ਰੁੱਖਾ ਹੋ ਜਾਂਦਾ ਤੇ ਰੁੱਖਾ ਬੋਲਣ ਵਾਲੇ ਦਾ ਤਨ ਵੀ ਰੁੱਖਾ ਹੋ ਜਾਂਦਾ। ਤਨ ਕਰਕੇ ਵੀ ਭਰਸਿਆ ਰਹਿੰਦਾ, ਤਿਉੜੀ ਮੱਥੇ ਤੋਂ ਲਹਿੰਦੀ ਨਹੀਂ, ਤੇ ਮਨ ਕਰਕੇ ਤੇ ਉਹਦਾ ਹਾਲ ਹੈ ਹੀ ਬੜਾ ਮੰਦਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ ਤੇ ਜਦੋਂ ਫਿਰ ਲੋਕਾਂ ਵਿੱਚ ਵਿਚਰਦਾ ਤੇ ਲੋਕ ਕਹਿੰਦੇ ਨੇ ਫਿੱਕੋ ਫਿੱਕਾ ਸੱਦੀਏ, ਕਹਿੰਦੇ ਨੇ ਇਹ ਬੰਦਾ ਬੜਾ ਰੁੱਖਾ ਹੈ। ਉਹਨੂੰ ਸੱਦਿਆ ਜਾਂਦਾ ਰੁੱਖੇਪਣ ਕਰਕੇ, ਉਹਨੂੰ ਯਾਦ ਕੀਤਾ ਜਾਂਦਾ ਇਹ ਬੰਦਾ ਅੰਦਰੋਂ ਬੜਾ ਕੌੜਾ ਬੋਲਦਾ। ਸਾਹਿਬ ਕਹਿੰਦੇ ਨੇ ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ, ਸੋਏ ਦਾ ਅਰਥ ਹੁੰਦਾ ਸ਼ੋਭਾ, ਸੋਏ ਦਾ ਅਰਥ ਹੁੰਦਾ ਵਡਿਆਈ। ਕਹਿੰਦੇ ਨੇ ਉਹਦੀ ਇਸੇ ਗੱਲ ਵਿੱਚ ਹੀ ਚਾਰ ਚੁਪੇਰੇ ਧੁੰਮ ਪੈਂਦੀ ਏ ਕਿ ਇਹਦੇ ਤੋਂ ਬਚ ਕੇ ਰਹੋ, ਇਹ ਜ਼ਬਾਨ ਦਾ ਬੜਾ ਰੁੱਖਾ ਹੈ, ਇਹ ਅੰਦਰੋਂ ਬੜੋ ਖੁਸ਼ਕ ਜੇ। ਸਾਹਿਬ ਕਹਿੰਦੇ ਉਹ ਬੰਦਾ ਆਪਣੇ ਅੰਦਰ ਦਾ ਖੂਨ ਸਾਰੀ ਜਾਂਦਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੁੱਟੀਏ। ਰੱਬ ਦੀ ਦਰਗਾਹ ਵਿੱਚ ਵੀ ਰੁੱਖਿਆਂ ਨੂੰ ਜਿਹੜੇ ਧੱਕੇ ਪੈਂਦੇ ਹੁੰਦੇ। ਸਾਹਿਬ ਕਹਿਣ ਲੱਗੇ, ਮੂੰਹ ਥੁੱਕਾ ਫਿੱਕਾ ਪਾਏ, ਫਿੱਕੇ ਬੰਦੇ ਦੇ ਮੂੰਹ ਤੇ ਥਾਂ ਥਾਂ ਤੇ ਥੁੱਕਾ ਪੈਂਦੀਆਂ, ਥਾਂ ਥਾਂ ਤੇ ਉਹਦੀ ਬੇਇੱਜ਼ਤੀ ਹੁੰਦੀ ਹੈ। ਤੇ ਗੁਰਮੁਖੋ ਦੇਖੋ, ਜਦੋਂ ਕੋਈ ਫਿੱਕਾ ਬੋਲੇਗਾ, ਧਰਮ ਤਾਂ ਹੈ ਮਿੱਠਾ, ਵਰਤ ਕੀਤੀ ਏ, ਰੱਬ ਕਦੀ ਵੀ ਕੌੜਾ ਨਹੀਂ ਬੋਲਦਾ, ਤੇ ਫਿਰ ਉਹਦੀ ਗੱਲ ਕਰਦਿਆਂ ਕੌੜੇ ਕਿਉਂ ਬੋਲੀਏ, ਉਹਦੀ ਗੱਲ ਕਰਦਿਆਂ ਰੁੱਖੇ ਕਿਉਂ ਬੋਲੀਏ। ਤੇ ਜਦੋਂ ਕੋਈ ਰੁੱਖਾ ਬੋਲੇਗਾ, ਆਪਣਾ ਕੀਤਾ ਪਾਉਂਦਾ। ਸਿਆਣੇ ਬਜ਼ੁਰਗ ਇੱਕ ਘਟਨਾ ਸੁਣਾਉਂਦੇ ਨੇ ਕਿ ਕੋਈ ਫਿੱਕਾ ਬੋਲਣ ਵਾਲਾ ਕਿਸੇ ਪਿੰਡ ਵਿੱਚ ਚਲਾ ਗਿਆ, ਪਿੰਡ ਆਪਣੇ ਵਿੱਚ ਬੁਰਾ ਬੋਲਦਾ ਸੀ, ਤੇ ਲੋਕਾਂ ਨੇ ਫਿੱਕੋ ਫਿੱਕਾ ਸੋਏ ਜਦੋਂ ਪੈ ਗਈ, ਥਾਂ ਥਾਂ ਤੇ ਥੁੱਕਾਂ ਪੈਣ ਲੱਗੀਆਂ, ਮਨ ਨੇ ਕਿਹਾ ਇਸ ਪਿੰਡ ਨੂੰ ਛੱਡੀ ਜਾਂਦੀ, ਪਿੰਡ ਨੂੰ ਛੱਡਿਆ। ਤੇ ਮਨ ਨੇ ਕਿਹਾ ਵੀ ਰਸਤੇ ਵੀ ਜਾਂਦਿਆਂ ਜੇ ਭੁੱਖ ਲੱਗੀ ਤੇ ਖਾਣ ਦਾ ਕੋਈ ਪ੍ਰਬੰਧ ਕਰ ਲਈਏ। ਉਹਨੇ ਥੋੜੇ ਜਿਹੇ ਚੌਲ ਲੈ ਲਏ, ਦਾਲ ਲੈ ਲਈ, ਕਿਤੇ ਖਿਚੜੀ ਬਣਾ ਕੇ ਖਾ ਲਾਂਗੇ। ਰਸਤੇ ਵਿੱਚ ਤੁਰਿਆ, ਇੱਕ ਨਗਰ ਆਇਆ। ਮੈਂ ਸਿਰਫ ਬੇਨਤੀ ਕਰਨੀ ਹੈ ਕਿ ਫਿੱਕਾ ਬੋਲਣ ਵਾਲਾ ਕਿਤੇ ਵੀ ਚਲਾ ਜਾਏ, ਇੱਜ਼ਤ ਨਹੀਂ ਉਹਨੂੰ, ਵਿਚਾਰੇ ਨੂੰ ਇੱਕੋ ਜਿਹੀ ਵਿਚਾਰਾ। ਤਾਂ ਮੈਂ ਕਿਹਾ ਤਰਸ ਦਾ ਪਾਤਰ ਹੈ, ਰੱਬ ਨੇ ਮਨੁੱਖਾ ਦੇਈ ਦਿੱਤੀ, ਬੋਲਣ ਦੀ ਅਕਲ ਨਹੀਂ ਆਈ। ਚਲਾ ਗਿਆ ਨਗਰ ਦੇ ਵਿੱਚ ਤੇ ਭੁੱਖ ਲੱਗੀ, ਇੱਕ ਮਾਤਾ ਦੇ ਘਰ ਚਲਾ ਗਿਆ। ਕਹਿੰਦਾ ਮਾਂ ਕਿ ਆ ਮੈਨੂੰ ਥੋੜੀ ਜਿਹੀ ਖਿਚੜੀ ਬਣਾ ਦੇ, ਅਨਾਜ ਮੇਰੇ ਕੋਲ ਹੈ। ਮਾਈ ਨੇ ਖਿਚੜੀ ਰੱਖ ਦਿੱਤੀ, ਉਹ ਮੰਜੇ ਤੇ ਬਹਿ ਗਿਆ ਤੇ ਉਹਨੇ ਪਹਿਲਾ ਸਵਾਲ ਕੀਤਾ, ਮਾਂ ਪਤੀ ਅਜੇ ਜਿਉਂਦਾ ਹੀ ਆ? ਦੇਖੋ ਬੋਲਣ ਦਾ ਤਰੀਕਾ ਹੈ। ਫਿੱਕਾ ਬੋਲਿਆ, ਕਹਿੰਦਾ ਮਾਂ ਪਤੀ ਅਜੇ ਜਿਉਂਦਾ ਹੀ ਹੈ? ਮਾਈ ਨੇ ਕਿਹਾ, ਸੁਖਮਾ ਰੱਬ ਦੀ ਮਿਹਰ ਹੈ, ਮੇਰੇ ਸਿਰ ਦਾ ਸਾਈਂ ਜਿਉਂਦਾ ਹੈ। ਪਰਤ ਕੇ ਪੁੱਛਦਾ, ਤੇਰੇ ਬੱਚੇ ਕਿੰਨੇ ਨੇ? ਉਹਨੇ ਕਿਹਾ, ਮੇਰੇ ਪੁੱਤਰ ਤਿੰਨ ਨੇ। ਕਹਿੰਦਾ, ਤਿੰਨੇ ਦੇ ਤਿੰਨੇ ਅਜੇ ਜਿਉਂਦੇ ਨੇ? ਹੁਣ ਦੇਖੋ ਸ਼ਬਦ ਭੈੜਾ ਬੋਲਣਾ ਨਾ, ਕਿ ਤਿੰਨੇ ਦੇ ਤਿੰਨੇ ਜਿਉਂਦੇ ਨੇ। ਉਹਨੇ ਫਿਰ ਮਾੜਾ ਜਿਹਾ ਅੰਦਰ ਨੂੰ ਪੀ ਲਿਆ, ਕਹਿਣ ਲੱਗੀ, ਚਲੋ ਹਾਂ, ਰੱਬ ਦੀਆਂ ਮਿਹਰਾਂ ਨੇ, ਰੱਬ ਲੰਮੀ ਉਮਰ ਕਰੇ, ਤਿੰਨੇ ਜਿਉਂਦੇ ਨੇ, ਜਵਾਨੀਆਂ ਮਨ। ਉਸ ਮਾਈ ਦੇ ਘਰ ਵੱਜੀ ਸੀ ਮੱਝ, ਮੱਝ ਬੜੀ ਕੀਮਤੀ ਸੀ ਤੇ ਦਰਵਾਜ਼ਾ ਸੀ ਛੋਟਾ, ਤੇ ਉੱਠ ਕੇ ਖਲੋ ਗਿਆ, ਕਦੀ ਦਰਵਾਜ਼ੇ ਵੱਲ ਵੇਖੇ, ਕਦੀ ਮੱਝ ਵੱਲ ਦੇਖੇ। ਤੇ ਮਾਈ ਨੇ ਪੁੱਛ ਲਿਆ, ਪੁੱਤਰ ਕੀ ਗੱਲ ਹੈ, ਮੰਜੇ ਤੇ ਬੈਠਾ ਉੱਠ ਕਿਉਂ ਗਿਆ ਹੈ? ਕਹਿੰਦਾ, ਮੈਨੂੰ ਇੱਕ ਸਮਝ ਨਹੀਂ ਪੈਂਦੀ ਮਾਂ, ਜੇ ਮੰਨ ਲਓ ਅੱਜ ਤੇਰੀ ਮੱਝ ਮਰ ਜਾਏ ਤੇ ਦਰਵਾਜ਼ਾ ਛੋਟਾ, ਆਪਾਂ ਇਹਨੂੰ ਬਾਹਰ ਕਿਵੇਂ ਕੱਢਾਂ? ਉਹਨੇ ਕਿਹਾ, ਕਹਿਣ ਲੱਗੀ, ਆਪਣੀ ਝੋਲੀ ਕਰ ਮੇਰਾ। ਉਹਨੇ ਝੋਲੀ ਕੀਤੀ, ਮਾਈ ਨੇ ਜਿਹੜੀ ਅੱਧੀ ਕੱਚੀ ਪੱਕੀ ਖਿਚੜੀ ਸੀ ਨਾ, ਭਵਾਂ ਚ ਉਹਦੀ ਝੋਲੀ ਚ ਮਾਰੀ, ਤੇ ਜਦੋਂ ਝੋਲੀ ਚ ਖਿਚੜੀ ਪਈ ਤੇ ਗਰਮ ਪਾਣੀ ਪੈਰਾਂ ਤੇ ਪਿਆ, ਪੈਰ ਸੜੇ ਤੇ ਪੁਕਾਰ ਕੇ ਕਹਿੰਦਾ, ਮਾਂ ਇਹ ਕੀ ਪਾਣੀ ਨਾਲ ਮੇਰੇ ਪੈਰ ਸੜ ਗਏ ਨੇ? ਕਹਿਣ ਲੱਗੀ, ਅਸਲ ਵਿੱਚ ਤੇਰੀ ਜ਼ਬਾਨ ਦਾ ਸਵਾਦ ਹੈ, ਤੂੰ ਲੋਕਾਂ ਦੇ ਅੰਦਰ ਸਾੜਨਾ, ਤੇਰਾ ਤੇ ਸਾਰਾ ਸਰੀਰ ਸੜਨਾ ਚਾਹੀਦਾ। ਦੇਖੋ ਜਦੋਂ ਕੋਈ ਭੈੜਾ ਬੋਲੇਗਾ, ਫਿੱਕਾ ਬੋਲੇਗਾ, ਸਾਰੇ ਲੋਕਾਂ ਨੇ ਘਟਨਾਵਾਂ ਲਈਆਂ ਸਨ ਵੀ ਫਿੱਕੇ ਬੋਲਣ ਦਾ ਇਹ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਬੜਾ ਕੀਮਤੀ ਏ, ਕਿਉਂ ਨੀ ਥਾਂ ਥਾਂ ਤੇ ਜਾਂਦਾ? ਕਿਉਂਕਿ ਵਰਤਾਣ ਵਾਲੇ ਸਾਡੇ ਅੰਦਰ ਹੀ ਰੁੱਖਾ ਬਣੇ ਨੇ, ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਬੜੀ ਸੋਹਣੀ ਗੱਲ ਇਕਬਾਲ ਨੇ ਕਹੀ ਸੀ, ਉਹ ਗਏ ਸਨ पूर्व की धरती तो पछम जदों इंग्लैंड गए ने वापस आए उन्होंने किसी यही पूछा कि पछम के फर्श के उतों के धर्म से पूर्व के अंतर है तो वे शब्द सन बहुत देखे हैं मगरब और मशरक के मै खाने यहां साकी नहीं मिला वहां बेजोग है मैं खाना ये अर्थ की है वह कहना मैं पूर्व से पछम के धर्म को देखे है कहने जेड़ा पूर्व में धर्म है वो नशा स्वाद है मैं पर प्याण वाले अकल नहीं कहना पछम के स्वाद कोई नहीं पर प्याण वाले लियाकत बड़ी उन्होंने अपने धर्म की गल कर बड़ी जात है वह मिठ बोलड़े ने उन्होंने को कुछ गुण ने हजूर कहने सजना नानक फिक्का बोलिए तन मन फिक्का होए फिक्को फिक्का सदिए फिक्के फिक्की सोए फिक्का सरगे छतिए मुंह थुका फिक्का पाए अगली टोके कहने फिक्का मूर्ख आखी है फिक्का बोलने वाले कहने मूर्ख है अगे साहब ने शब्द वरते है पाणा लह सजाए हुण पाणा का अर्थ हुंदा है ये पाठ पाणा नहीं करना थोड़ा जा पारा करके खा बोल के पाणा एदा अर्थ के जुटियां खांदा है बंदा पाणा लह सजाए जेड़ा बंदा फिक्का बोलता बाबा जी कहने एक तक दसन की लोड़ ही नहीं पैंदी भी ये बंदे का की रुख है ये किस तरह का कहने वो जबान तो बोलता तो उस टाइम ही मत्थे ते लेवल लग जाता बंदा अक का मूर्ख है फिक्का मूर्ख अक ही है फिक्का बोलने वाला अपने आप ही पता लग जाता मां मूर्ख है पारा लै सजाए तो बाबा नानक जी कहने जो बोलता है ना फिर यहोजे बंदे जुतियां की मार पैंदी यदा भाव थां थां बेइज्जत हुंदा है और अगला